ਤੁਸੀਂ ਬੈਠੇ ਹੋ, ਇੱਕ ਵਾਰੀ ਮੈਨੂੰ ਅਖੇ ਤੁਸੀਂ ਰਹਿੰਦੇ ਕਿੱਥੇ ਹੋ? ਕਹਿੰਦੇ ਤੁਹਾਡੀ ਕਰਮ ਖੰਡ ਦੇ ਵਿੱਚ। ਕੀ ਚਾਹੁੰਦੇ ਹੋ? ਕਹਿੰਦੇ ਤੁਸੀਂ ਕਿਸੇ ਤਰੀਕੇ ਨਾਲ, ਇਹ ਮਨੁੱਖ ਜਾਤੀ ਜਿਹਨਾਂ ਦੀ ਜ਼ਮੀਰਾਂ ਮਰ ਗਈਆਂ, ਤੁਸੀਂ ਕਿਸੇ ਤਰੀਕੇ ਨਾਲ ਇੱਕ ਵਾਰੀ ਇਹਨਾਂ ਦੇ ਅੰਦਰ ਮੈਨੂੰ ਪ੍ਰਵੇਸ਼ ਕਰਾਓ, ਫਿਰ ਇਸ ਧਰਾ ਦਾ ਭਾਰ ਮੈਂ ਕਿਵੇਂ ਹਰਦਾ? ਤੁਹਾਡੇ ਨਾਲ ਵਾਅਦਾ ਰਿਹਾ ਵੀ 125,000 ਦੇ ਨਾਲ ਮੈਂ ਲੜੂੰ, ਤਾਂ ਇੱਕ ਵਾਰੀ ਤੁਸੀਂ ਪ੍ਰਗਟ ਕਰੋ। ਉਹ ਅਕਾਲ ਪੁਰਖ ਵਾਹਿਗੁਰੂ ਨੇ ਅੰਮ੍ਰਿਤ ਰੂਪ ਦੇ ਅੰਦਰ ਜਿਸ ਪ੍ਰਕਾਰ ਇਹ ਖੇਡ ਵਰਤਾਈ ਹੈ, ਪਹਿਲਾਂ ਚਿੱਠੀਆਂ ਲਿਖੀਆਂ, ਹੁਕਮਨਾਮੇ ਲਿਖੇ, ਉਸ ਇਕੱਤਰਤਾ ਨੂੰ ਆਪਣੇ ਆਪਣੇ ਹਿਸਾਬ ਨਾਲ ਵਿਦਵਾਨਾਂ ਨੇ, ਕਿਸੇ ਨੇ 80,000 ਦਾ ਕਾਠੀ ਲਿਖਿਆ ਭਾਈ ਸੰਤੋਖ ਸਿੰਘ ਸਾਹਿਬ ਨੇ, ਅਬੂ ਅਲਨ ਤਰਾਨੀ ਨੇ ਜਿਹੜਾ ਚਸ਼ਮਦੀਦ ਗਵਾਹ ਹੈ ਉਹਨੇ 35,000 ਤੋਂ 40,000 ਤੱਕ ਦੀ ਉਹ ਗੱਲ ਲਿਖੀ ਹੈ, ਪਰ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਨੇ 9.5 ਲੱਖ ਦਾ ਇਕੱਠ ਦੱਸਿਆ, ਕਿਉਂਕਿ ਸਿੱਖੀ ਦੂਰ ਤੱਕ ਫੈਲੀ ਹੋਈ ਸੀ, ਕੋਈ ਥਾਂ ਨਹੀਂ ਸੀ ਬੈਠਣ ਨੂੰ, ਅਤੇ ਮਹਾਰਾਜ ਸਾਹਿਬ ਜੀ ਨੇ ਤੰਬੂ ਲਗਵਾਇਆ ਹੋਇਆ। ਇਹ ਲੰਮੀ ਕਹਾਣਾ, ਕਿਉਂਕਿ ਮੈਂ ਸ਼ਬਦ ਦੇ ਅਰਥ ਵੀ ਆਪ ਜੀ ਦੇ ਨਾਲ ਸਾਂਝੇ ਕਰਨੇ ਹੈ। ਅਤੇ ਮਹਾਰਾਜ ਸਾਹਿਬ ਨੇ ਅੱਜ ਦੇ ਦਿਨ ਕੇਸਗੜ੍ਹ ਸਾਹਿਬ ਦੀ ਧਰਤੀ 'ਤੇ ਸ੍ਰੀ ਸਾਹਿਬ ਨੰਗੀ ਲੈ ਕੇ ਸੀਸ ਦੀ ਮੰਗ ਕੀਤੀ ਕਿ ਖਾਲਸਾ ਪ੍ਰਗਟ ਕਰਨਾ, ਉਹਦੇ ਲਈ ਮੈਨੂੰ ਇੱਕ ਸੀਸ ਦੀ ਲੋੜ ਹੈ। ਤੀਸਰੀ ਆਵਾਜ਼ ਨੂੰ ਭਾਈ ਦਇਆ ਸਿੰਘ ਜੀ ਉੱਠਣਾ, ਲਾਹੌਰ ਦੇ ਰਹਿਣ ਵਾਲਾ ਸੀ, ਅਤੇ ਸੀਸ ਧੜ ਵੱਖਰਾ ਵੱਖਰਾ ਕਰਨਾ। ਫਿਰ ਦੂਸਰੇ ਥਾਂ 'ਤੇ ਭਾਈ ਧਰਮਚੰਦ ਨੇ ਆਉਣਾ, ਹਸਤਾਂਪੁਰ ਦਾ ਸੀ। ਇਸੇ ਤਰ੍ਹਾਂ ਸਾਸ ਜੀ, ਹਿੰਮਤ ਸਿੰਘ ਜੀ, ਮੋਹਕੁ ਸਿੰਘ ਜੀ, ਸਾਹਿਬ ਸਿੰਘ ਜੀ ਸੀਸ ਦੇ ਕੇ, ਅਤੇ ਮਹਾਰਾਜ ਸਾਹਿਬ ਜੀ ਨੇ ਫਿਰ ਉਹ ਖੰਡਾ ਉੱਥੇ ਕੇਸਗੜ੍ਹ ਸਾਹਿਬ ਪਿਆ, ਅੰਮ੍ਰਿਤ ਦਾ ਬਾਟਾ ਤਿਆਰ ਕੀਤਾ, ਸਤਿਗੁਰ ਦਾ ਜਲ ਪਾਇਆ, ਪਤਾਸੇ ਮਾਤਾ ਅਜੀਤ ਕੌਰ ਜੀ ਨੇ ਪਾਏ, ਜਪਜੀ ਸਾਹਿਬ, ਜੈਬ ਸਾਹਿਬ, ਸੁਬੀਏ ਚੌਪੀ, ਆਨੰਦ ਸਾਹਿਬ, 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ। ਅਤੇ ਭਾਈ ਰਾਮ ਕੌਰ ਜੀ ਦੀ ਅਗਵਾਹੀ ਹੈ ਇਹਦੇ ਵਿੱਚ, ਰਾਮ ਕੌਰ ਕਹਿ ਸੰਤੋ ਸੁਣੀਐ, ਬਾਲ ਵੈਸ ਮੇਰੋ ਤਨ ਜਣੀਐ, ਧਾਏ ਗਿਆ ਮੈਂ ਮਾਤਾ ਪਾਸ, ਜੈ ਬੈਠੀ ਜੀਤੋ ਸੁਖਰਾਸ, ਜਾਹੇ ਤਹਾਂ ਮੈਂ ਸਗਲ ਸੁਣਾਈ, ਇਹ ਵਿਦ ਅੰਮ੍ਰਿਤ ਗੁਰੂ ਬਣਾਈ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਹਨਾਂ ਨੂੰ ਸਾਧ ਸੁਣਜੀ, ਫਿਰ ਇਸ ਅੰਮ੍ਰਿਤ ਦੇ ਨਾਲ ਉਹਨਾਂ ਦੇ ਸਿਰ ਧੜ ਜਿਹੜੇ ਵੱਖਰੇ ਕੀਤੇ ਹੋਏ ਸੀ, ਇਹ ਖੇਡ ਹੈ ਮਹਾਰਾਜ ਦੀ, ਉਹਨਾਂ ਨੂੰ ਜੀਵਿਤ ਕੀਤਾ। ਅਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਸਿਧਾਂਤਾਂ ਤੋਂ ਉਲਟ ਸੋਚ ਰੱਖਣ ਵਾਲੇ, ਉਹ ਬੱਕਰਿਆਂ 'ਤੇ ਹੀ ਉਹਨਾਂ ਦਾ ਖਿਆਲ ਟਿਕਿਆ ਹੋਇਆ ਜੀ, ਤੰਬੂ 'ਚ ਬੱਕਰੇ ਖੜ੍ਹੇ ਸੀ। ਅਤੇ ਅੱਜ ਤੱਕ ਇਹ ਤਾਂ ਸਾਬਤ ਨਹੀਂ ਹੋਇਆ ਵੀ ਕੌਣ ਕਿਹੜਾ ਸਿੱਖ ਲੈ ਕੇ ਆਇਆ ਸੀ ਅਤੇ ਕਿਹੜੇ ਪਿੰਡੋਂ ਲੈ ਕੇ ਆਇਆ ਸੀ। ਅਤੇ ਸਾਸ ਜੀ, ਇਹ ਅੰਨਾ ਚੂਹਾ ਥੋਤੇ ਧਾਨਾਂ ਵਾਲੀ ਗੱਲ ਹੈ, ਗੁਰੂ ਨੇ ਕਦੇ ਵੀ ਕੋਈ ਗੱਲ ਬਨਾਉਟੀ ਕੀਤੀ ਨਹੀਂ ਸਾਰੀ ਜ਼ਿੰਦਗੀ 'ਚ। ਸਤਿਗੁਰ ਮੇਰਾ ਮਾਰ ਜਵਾਲੇ, ਗੱਲ ਸਪੱਸ਼ਟ ਹੈ ਵੀ ਸਤਿਗੁਰੂ ਮਾਰ ਵੀ ਸਕਦਾ, ਜਿਉਂਦੇ ਵੀ ਕਰ ਸਕਦਾ। ਔਰ ਫਿਰ ਪਹਿਲੇ ਜਾਮੇ 'ਚ, ਦੂਜੇ ਤੀਜੇ ਜਾਮੇ ਦੇ ਵਿੱਚ 8-9 ਘਟਨਾ ਜਿਹੜੇ ਮਰਿਆਂ ਨੂੰ ਜਿਉਂਦੇ ਕੀਤਾ, ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਕਿਉਂ ਨਹੀਂ ਕਰ ਸਕਦੇ? ਅਤੇ ਉਹ ਫਿਰ ਅੱਜ ਦੇ ਦਿਨ ਸਾਸ ਜੀ, ਅਬੂ ਅਲਨ ਤਰਾਨੀ ਜਿਹੜਾ ਔਰੰਗਜ਼ੇਬ ਦੀ CID ਛੱਡਿਆ ਹੋਇਆ ਸੀ, ਅਲੀਗੜ੍ਹ ਇਹ ਰਿਪੋਰਟ ਪਈ ਸੀ ਸਾਧ ਸਿੰਘ ਜੀ, ਜਦ ਤੋਂ ਇਹਦਾ ਪ੍ਰਚਾਰ ਹੋਣਾ ਸ਼ੁਰੂ ਹੋਇਆ, ਇਹ ਰਿਪੋਰਟ ਜਿਹੜੀ ਆ ਉੱਥੋਂ ਗਾਇਬ ਕਰ ਦਿੱਤੀ ਗਈ, ਇੱਧਰ ਉੱਧਰ ਕਰ ਦਿੱਤੀ ਹੈ, ਭਾਵੇਂ ਪਈ ਉੱਥੇ ਹੋ ਗਈ, ਹੁਣ ਉਹ ਸਿੱਖਾਂ ਨੂੰ ਨਸੀਬ ਨਹੀਂ ਹੋ ਸਕਦੀ। ਇੱਕ ਵਾਰੀ ਇਹਦਾ ਉਤਾਰਾ ਹੋਇਆ ਅਤੇ ਪ੍ਰਚਾਰ ਵਿੱਚ ਆਈ ਇਹ ਗੱਲ, ਅਤੇ ਔਰੰਗਜ਼ੇਬ ਦਾ CID ਰਿਪੋਰਟਰ ਜਿਹੜਾ ਸੀ, ਤਿਲਕ ਲਾ ਕੇ, ਜੰਜੂ ਪਹਿਨ ਕੇ, ਧੋਤੀ ਲਾ ਕੇ ਆਨੰਦਪੁਰ ਸਾਹਿਬ ਹੀ ਰਹਿੰਦਾ ਸੀ, ਰੋਜ਼ ਰਿਪੋਰਟ ਦਿੰਦਾ ਸੀ। ਉਹ ਆਖਰੀ ਰਿਪੋਰਟ ਦੇ ਵਿੱਚ ਉਹਨੇ ਲਿਖਿਆ ਕਿ ਔਰੰਗਜ਼ੇਬ, ਇਹ ਮੇਰੀ ਆਖਰੀ ਰਿਪੋਰਟ ਹੈ, ਇਦੋਂ ਬਾਅਦ ਮੇਰੀ ਰਿਪੋਰਟ ਉਡੀਕਣ ਦੀ ਲੋੜ ਨਹੀਂ, ਕਿਉਂਕਿ ਮੈਂ ਅੱਜ ਤੱਕ ਤੇਰਾ ਸੀ ਅਤੇ ਅੱਜ ਤੋਂ ਬਾਅਦ ਮੈਂ ਤੇਰਾ ਨਹੀਂ ਰਿਹਾ, ਮੈਂ ਗੁਰੂ ਗੋਬਿੰਦ ਸਿੰਘ ਦਾ ਹੋ ਗਿਆ। ਉਹ ਕਹਿੰਦਾ ਮੈਂ ਤੈਨੂੰ ਵੀ ਰਾਇ ਇਹੀ ਦਿਆਂਗਾ। ਅਤੇ ਮੈਂ ਸਮਝਦਾ ਸੀ ਜਦੋਂ ਵੀ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਜਾਣਾ, ਉਹਨਾਂ ਨੇ ਮੈਨੂੰ ਹੱਸ ਕੇ ਕਹਿਣਾ ਆਓ ਜੀ ਮਿਸਰ ਜੀ। ਮੈਂ ਸਮਝਦਾ ਸੀ ਲੋਕ ਐਵੇਂ ਮੱਥੇ ਟੇਕੀ ਜਾਂਦੇ ਨੇ, ਅਤੇ ਗੁਰੂ ਜੇ ਜਾਣਦਾ ਹੋਵੇ ਮੈਂ CID ਰਿਪੋਰਟਰ ਹਾਂ, ਇਹ ਮੈਨੂੰ ਮਿਸਰ ਜੀ ਕਹਿ ਕੇ ਬੁਲਾਉਂਦੇ ਆ। ਕਹਿੰਦਾ ਪਤਾ ਮੈਨੂੰ ਉਦਣ ਲੱਗਿਆ ਕਿ ਜਦੋਂ ਭਾਰੀ ਇਕੱਠ ਦੇ ਵਿੱਚ ਸਿਰ ਧੜ ਵੱਖਰੇ ਕਰ ਦਿੱਤੇ, ਔਰ ਫਿਰ ਉਹਨਾਂ ਨੇ ਆ ਵਿਹਾਰ ਤਿਆਰ ਕੀਤਾ, ਫਿਰ ਜਦੋਂ ਉਹਨਾਂ ਦੇ ਮੂੰਹ ਦੇ ਵਿੱਚ ਪਾਇਆ, ਕਹਿੰਦਾ ਮੈਂ ਹੈਰਾਨ ਹੋ ਗਿਆ, ਜਿਹੜੇ ਵੱਡੇ ਪਏ ਸੀ, ਜਿਨ੍ਹਾਂ ਦਾ ਖੂਨ ਧਰਤੀ 'ਤੇ ਡਿੱਗਿਆ ਸੀ। ਕਹਿੰਦਾ ਜਦੋਂ ਅੰਮ੍ਰਿਤ ਦਾ ਚੂਲਾ ਦੇ ਕੇ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਕਹਿੰਦਾ ਵੱਡਿਆ ਹੋਇਆ ਸਿੱਖ ਉੱਠ ਕੇ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਹਿੰਦਾ ਵਾਰੀ ਵਾਰੀ ਪੰਜੇ ਜਿਉਂਦੇ ਕੀਤੇ, ਫਿਰ ਗੁਰੂ ਨੇ ਆਪ ਛਕਿਆ। ਕਹਿੰਦਾ ਮੈਂ ਉਸੇ ਵੇਲੇ ਹੱਥ ਜੋੜ ਕੇ ਦਾਤੇ ਦੇ ਅੱਗੇ ਖੜਾ ਹੋਇਆ ਕਿ ਦਾਤਾ ਕਿਰਪਾ ਕਰੋ ਮੈਨੂੰ ਵੀ ਸਿੰਘ ਸਜਾ ਦਿਓ। ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਤੂੰ ਆਪਣੀ ਜਿਹੜੀ ਡਿਊਟੀ ਕਰਦਾ। ਕਹਿੰਦਾ ਜੀ ਬਸ ਸਮਾਪਤ ਹੋ ਗਈ, ਹੁਣ ਮੈਂ ਤੁਹਾਡਾ ਹੋ ਗਿਆ। ਕਹਿੰਦਾ ਔਰੰਗਜ਼ੇਬ ਮੈਂ ਅੰਮ੍ਰਿਤ ਛਕ ਲਿਆ, ਮੈਂ ਅਬੂ ਅਲ ਤਰਾਨੀ ਤੋਂ ਮੈਂ ਅਜਮੇਰ ਸਿੰਘ ਹੋ ਗਿਆ, ਮੈਂ ਅੰਮ੍ਰਿਤ ਛਕ ਕੇ ਆਪਣਾ ਨਾਮ ਮੇਰਾ ਅਜਮੇਰ ਸਿੰਘ ਹੈ। ਮਹਾਰਾਜ ਦੇ ਫਿਰ ਜੰਗਾਂ ਜੁੰਦਾਂ ਦੇ ਨਾਲ ਵੀ ਇਹ ਰਿਹਾ, ਤੇ ਇਸ ਕਰਕੇ ਸਾਧ ਸਿੰਘ ਜੀ ਵਿਸਾਖੀ ਦੇ ਦਿਹਾੜੇ ਤੇ ਜਲਦੀ ਜਲਦੀ ਆਪ ਜੀ ਦੇ ਨਾਲ ਵੀ 5-6 ਇਤਿਹਾਸਕ ਘਟਨਾ ਜਿਹੜੀਆਂ ਉਹ ਵੀ ਆਪ ਜੀ ਨੇ ਸੁਣ ਲਈਆਂ। ਬਾਕੀ ਵਿਸਾਖੀ ਦੇ ਦਿਹਾੜੇ ਤੇ ਅੱਜ ਦੇ ਸੰਗਰਾਂਦ ਦੇ ਦਿਹਾੜੇ ਦਾ ਜਿਹੜਾ ਉਪਦੇਸ਼ ਹੈ, 2 12 ਮਾਹੇ ਹਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਇੱਕ ਤੁਹਾਰੀ ਰਾਗ ਦੇ ਅੰਦਰ 12 ਮਾਹਾ ਹੈ, ਉਹਦੇ 17 ਸ਼ਬਦ ਨੇ ਤੇ ਪਹਿਲੇ 4 ਸ਼ਬਦ ਜਿਹੜੇ ਮੰਗਲ ਰੂਪ ਦੇ ਅੰਦਰ, ਤੂੰ ਸੁਣ ਕਿਰਤ ਕਰਮਾ ਪ੍ਰਭ ਕਮਾਇਆ, ਤੇ ਇਹ ਇੱਥੋਂ ਲੈ ਕੇ 4 ਸ਼ਬਦ ਤੇ 1 ਅਖੀਰਲਾ ਵਿਚਾਲੇ 12 ਸ਼ਬਦ ਦੂਸਰੇ ਜਿਹੜੇ ਸਾਧ ਸਿੰਘ ਜੀ ਮਹੀਨਿਆਂ ਦਾ ਉਪਦੇਸ਼, 14 ਸ਼ਬਦ ਮਾਝ ਰਾਗ ਦੇ 12 ਮਾਹੇ ਦੇ ਨੇ ਜਿਹਦਾ ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ, 31 ਸ਼ਬਦ ਦੋਨਾਂ 12 ਮਾਹਿਆਂ ਦੇ। ਤੇ 12 ਮਾਹਿਆਂ ਦੇ ਸਾਰੇ ਵਿੱਚ ਮੰਗਲਾਂ ਦੇ ਸਾਰੇ ਸ਼ਬਦ ਜਿਹੜੇ 31 ਬਣਦੇ। ਇਹ ਸਿੱਖ ਜਗਤ ਨੂੰ ਸੰਗਰਾਂਦ ਵਾਲੇ ਦਿਨ ਉਪਦੇਸ਼ ਦੇਣ ਵਾਸਤੇ ਮਹਾਰਾਜ ਨੇ ਵੱਡਾ ਖਜ਼ਾਨਾ ਹੈ। ਤੇ 12 ਮਾਹਾਂ ਤੁਖਾਰੀ ਦੇ ਮੂਲ ਮੰਨ ਕੇ ਗੁਰੂ ਅਰਜਨ ਦੇਵ ਜੀ ਨੇ ਇਹਨੂੰ ਸਾਧ ਸਿੰਘ ਜੀ ਟੀਕਾ ਕੀਤਾ ਇਸ ਦਾ। ਇਹਦੇ ਦੁਆਰਾ ਆਪਾਂ ਉਪਦੇਸ਼ ਸਰਵਣ ਕਰਨਾ ਅੱਜ ਬ੍ਰਹਿਮੰਡ ਦੀ ਘਟਨਾ, ਕਿਉਂਕਿ ਜਿੱਥੇ ਸਾਧ ਸਿੰਘ ਜੀ ਇਹ ਰੁੱਤ ਜਿਹੜੀ ਹੈ ਨਾ, ਇਸ ਵੇਲੇ ਬਸੰਤ ਰੁੱਤ ਚੱਲਦੀ ਹੈ। ਰੁੱਤ ਸਰਸ ਬਸੰਤ ਮਾਹਾਂ, ਚੇਤ ਵਿਸਾਖ ਸੁਖ ਮਾਸ ਜੀ ਹੋ, ਗੁਰੂ ਅਰਜਨ ਦੇਵ ਜੀ ਮਹਾਰਾਜ ਰੁੱਤਾਂ ਦੀ ਬਾਣੀ ਵਿੱਚ ਕਹਿੰਦੇ ਆ। ਤੇ ਇਹ ਸਾਧ ਸਿੰਘ ਜੀ ਰੁੱਤ ਦਾ ਦੂਸਰਾ ਮਹੀਨਾ ਹੈ, ਤੇ ਅੱਜ ਸੂਰਜ ਨਵੀਂ ਰਾਸ ਦੇ ਵਿੱਚ ਪ੍ਰਵੇਸ਼ ਹੋਇਆ ਹੈ। ਮੀਨ ਮੇਖ ਬਿਰਖ ਮਿਥਨ ਕਰਕ ਸਿੰਘ ਕੰਨਿਆ ਤੁਲਾ ਬ੍ਰਿਸ਼ ਧਨ ਮਕਰ ਕੁੰਭ, ਇਹ 12 ਰਸਤੇ ਹਨ, ਉਹਨਾਂ ਨੂੰ ਹਿੰਦੂ ਮਤ ਵਾਲੇ ਰਾਸ ਕਹਿੰਦੇ ਆ, ਅਸੀਂ ਰਸਤਾ ਕਹਿੰਦੇ ਹਾਂ। ਸੂਰਜ ਦੇ 12 ਰਸਤੇ, ਅੱਜ ਸੂਰਜ ਨਵੇਂ ਰਸਤੇ 'ਚ ਪ੍ਰਵੇਸ਼ ਹੋਇਆ, ਜਿਸ ਕਰਕੇ ਇਹਦਾ ਨਾਮ ਸੰਜਮਾਂ ਕ੍ਰਾਂਤੀ, ਤਬਦੀਲੀ, ਪ੍ਰਕਿਰਤੀ ਦੇ ਅੰਦਰ ਤਬਦੀਲੀ ਹੋ ਗਈ ਹੈ। ਅੱਜ ਜਿੱਦਣ 1 ਜਨਵਰੀ 2 ਜਨਵਰੀ ਜਾਂ 1 ਜਨਵਰੀ ਹੈ, 1 ਫਰਵਰੀ ਹੈ, ਮਾਰਚ ਹੈ, ਉਸ ਦਿਨ ਬ੍ਰਹਿਮੰਡ ਦੇ ਅੰਦਰ ਕੋਈ ਸਾਬਤ ਨਹੀਂ ਕਰ ਸਕਦਾ ਕਿ ਅੱਜ ਕੀ ਘਟਨਾ ਘਟੀ ਹੈ। ਤੇ ਜਿੱਦਣ ਤੁਹਾਡਾ ਮਹੀਨਾ ਬਦਲਿਆ, ਉਹਦੀਆਂ ਸਾਰੀਆਂ ਤੁਹਾਡੇ ਕੋਲ ਬ੍ਰਹਿਮੰਡ ਦਾ ਗਿਆਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੱਤਾ ਹੋਇਆ। ਤੇ ਇਸ ਕਰਕੇ ਸਾਧ ਸਿੰਘ ਜੀ, ਬਾਕੀ ਇਸ ਨੂੰ ਵਿਸਾਖ ਕਿਉਂ ਕਹਿੰਦੇ ਨੇ, ਜਿਹੜੇ ਮਹੀਨੇ ਸਾਧ ਸਿੰਘ ਜੀ ਚੰਦਰਮਾ ਦੇ ਵਿੱਚ ਜਿਹੜਾ ਵਿਸਾਖਾ ਨਾਮ ਦਾ ਨਛੱਤਰ 27 ਨਛੱਤਰ ਨੇ, ਤੇ ਇਸ ਮਹੀਨੇ ਦਾ ਚੰਦਰਮਾ ਪੂਰਨਮਾਸ਼ੀ ਦੇ ਚੰਦਰਮਾ ਦੇ ਚੜ੍ਹਨ ਦੇ ਨਾਲ ਸਾਧ ਸਿੰਘ ਜੀ ਉਹਦੇ ਵਿੱਚ ਜਿਹੜਾ ਚੈਤਰਾ ਨਾਮ ਦਾ ਨਛੱਤਰ ਪ੍ਰਗਟ ਹੁੰਦਾ ਹੈ, ਤੇ ਉਸ ਦੇ ਨਾਂ ਤੇ ਇਸ ਦਾ ਨਾਮ ਸਾਧ ਸਿੰਘ ਜੀ ਵਿਸਾਖਾ ਨਾਮ ਦਾ ਜਿਹੜਾ ਉਹਦੇ ਨਾਂ ਤੇ ਵਿਸਾਖ ਮਹੀਨਾ ਰੱਖਿਆ, ਚੈਤਰਾ ਨਾਮ ਦੇ ਤੇ ਚੇਤ ਦਾ ਮਹੀਨਾ ਰੱਖਿਆ ਹੋਇਆ। ਤੇ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਜਿਵੇਂ ਉਪਦੇਸ਼ ਬਖਸ਼ਿਸ਼ ਕਰਦੇ ਹਨ, ਸੋ ਆਓ ਮਨਬਿਰਤੀਆਂ ਇਕਾਗਰ ਕਰੋ। ਮਹਾਰਾਜ ਸਾਹਿਬ ਜੀ ਨੇ 5 ਇਹਦੇ ਵਿੱਚ ਸਾਧ ਸਿੰਘ ਜੀ 6 ਭਾਵ ਰੱਖੇ ਹੋਏ ਨੇ 12 ਮਾਹੇ ਦੇ। ਪਹਿਲਾ ਭਾਵ ਹੈ ਉਪਦੇਸ਼ ਆਤਮਕ ਭਾਵ। ਉਪਦੇਸ਼ ਆਤਮ ਭਾਵ ਦੇ ਕੀ ਆਏਗਾ, ਚੇਤ ਗੋਬਿੰਦ ਆਰਾਧੀ ਹੈ ਹੋਵੇ ਆਨੰਦ ਕਣਾ, ਇਹੋ ਜਿਹੀਆਂ ਤੁਕਾਂ ਸਾਰੀਆਂ ਇਕੱਠੀਆਂ ਕਰ ਲੈਣੀਆਂ 12 ਮਾਹੇ ਚੋਂ। ਇਹ ਪਹਿਲਾ ਉਪਦੇਸ਼ ਹੈ ਉਪਦੇਸ਼ ਆਤਮਕ ਭਾਵ। ਦੂਸਰੇ ਨੂੰ ਕਹਿੰਦੇ ਸਾਧ ਸਿੰਘ ਪ੍ਰੇਮ ਆਤਮਕ ਭਾਵ, ਅਸਨ ਪ੍ਰੇਮ ਉਮਾਹੜਾ ਕਿਉਂ ਮਿਲੀ ਹਰ ਜਾਏ, ਇਹੋ ਜਿਹੀਆਂ ਹੋਰ ਤੁਕਾਂ 12 ਮਾਹੇ ਵਿੱਚ। ਤੀਸਰਾ ਵਿਯੋਗ ਆਤਮ ਭਾਗ, ਬੇਮੁਖ ਹੋਵੇ ਰਾਮ ਤੇ ਲੱਗਣ ਜਨਮ ਵਿਯੋਗ, ਇਹੋ ਜਿਹੀਆਂ ਹੋਰ ਤੁਕਾਂ। ਸੰਯੋਗ ਆਤਮ ਭਾਗ, ਇਛਪੁੰਨੀ ਵਡਭਾਗਣੀ ਵਰ ਪਾਇਆ ਹਰ ਰਾਏ। ਹਲੀਮੀ ਆਤਮ ਭਾਵ 5, ਉਹਦੇ ਕਿਹਾ ਸਾਧ ਸਿੰਘ ਜੀ ਮਾਘ ਮਜਨ ਸੰਗ ਸਾਧਵਾ ਧੂੜੀ ਕਰ ਇਸ਼ਨਾਨ। ਆਨੰਦ ਆਤਮ ਭਾਵ, ਤੇ ਉਹਦੇ ਸਾਧ ਸਿੰਘ ਜੀ ਫਲਗੁਣ ਆਨੰਦ ਅਪਾਰਜਨ ਹਰ ਸੱਜਣ ਪ੍ਰਗਟੇ ਆਏ। ਇਹ 6 ਭਾਵਾਂ ਦੇ ਵਿੱਚ 12 ਮਾਹਾਂ ਵੰਡਿਆ ਹੋਇਆ। ਤੁਕਾਂ ਆਪ ਜੀ ਲੱਭ ਲੱਭ ਕੇ ਜੋੜ ਸਕਦੇ ਹੋ, ਕਿਉਂਕਿ ਅਰਥ ਕਰਨ ਵਾਸਤੇ ਸਮਾਂ ਜਿਹੜਾ ਬੜਾ ਹੀ ਸੀਮਿਤ ਹੈ। ਗੁਰੂ ਕਿਰਪਾ ਕਰੇ, ਇੱਕ ਨਿਯਮ ਪੂਰਾ ਕਰਨ ਵਾਲੀ ਸਾਧ ਸਿੰਘ ਜੀ ਬਾਤ ਹੈ। ਆਓ ਮਨ ਬਿਰਤੀਆਂ ਇਕਾਗਰ ਕਰੋ, ਜੈਸਾ ਗੁਰੂ ਸਾਹਿਬ ਕਿਰਪਾ ਕਰਦੇ ਨੇ ਉਹਨੂੰ ਸੁਣਨਾ ਕਰੋ ਜੀ।
ਸ੍ਰੀ ਵਾਹਿਗੁਰੂ ਜੀ, ਵੈਸਾਖ ਤਿਰਨ ਕਿਉਂ ਵਾਢਿਆ, ਜਿਨ੍ਹਾਂ ਪ੍ਰੇਮ ਵਿਸੋਹ।
ਇਹਦੇ ਵਿੱਚ ਸਾਧ ਸਿੰਘ ਜੀ ਪਹਿਲੀ ਤੁਕ ਦੇ ਵਿੱਚ ਹੀ ਮਹਾਰਾਜ ਸਾਹਿਬ ਜੀ ਨੇ ਇੱਕ ਅਲੰਕਾਰ ਵਰਤਿਆ ਹੈ, ਇਹਨੂੰ ਰੂਪਕ ਅਲੰਕਾਰ ਕਹਿੰਦੇ ਆ ਵਿਦਵਾਨ। ਤੇ ਸੰਸਾਰ ਦੀ ਔਰਤ ਤੇ ਸਾਧ ਸਿੰਘ ਜੀ ਜਿਗਿਆਸੂ ਰੂਪ ਔਰਤ ਨੂੰ ਉਪਦੇਸ਼ ਹੈ। ਜਿਸ ਤਰ੍ਹਾਂ ਪਤੀਵਰਤਾ ਔਰਤ ਸਾਧ ਸਿੰਘ ਜੀ, ਜਿਹਦਾ ਪਤੀ ਦੇ ਨਾਲੋਂ ਵਿਛੋੜਾ ਪਿਆ ਵਾ ਹੋਵੇ ਨਾ, ਉਹ ਧੀਰਜ ਨਹੀਂ ਧਰਦੀ ਸਾਸ ਜੀ, ਹਮੇਸ਼ਾ ਪਤੀ ਦਾ ਸੰਗ ਚਾਹੁੰਦੀ ਹੈ। ਇਸੇ ਤਰ੍ਹਾਂ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਨਾਲੋਂ ਜਿਨ੍ਹਾਂ ਦਾ ਪ੍ਰੇਮ ਦਾ ਵਿਛੋੜਾ ਪੈ ਚੁੱਕਾ, ਵਿਛੜ ਚੁੱਕੇ ਨੇ ਵਾਹਿਗੁਰੂ ਤੋਂ, ਅਤੇ ਉਹ ਸਾਸ ਜੀ ਸੁਖੀ ਨਹੀਂ ਹੋ ਸਕਦੇ। ਕਹਿੰਦੇ ਵੈਸਾਖ ਧੀਰਨ ਕਿਉਂ ਵਾਢੀਆਂ, ਵਾਢੀਆਂ ਵਿਛੜੀਆਂ ਹੋਈਆਂ, ਵਿਛੋੜੇ ਦਾ ਦੁੱਖ ਚੱਲਦੀ ਹੈ ਜੀਵ ਰੂਪ ਇਸਤਰੀ, ਪ੍ਰੇਮ ਦਾ ਵਿਛੋੜਾ ਵਾਹਿਗੁਰੂ ਵੱਲੋਂ ਪੈ ਚੁੱਕਾ ਹੈ। ਹਿਰਦੇ ਦੇ ਵਿੱਚ ਪ੍ਰੇਮ ਵਾਹਿਗੁਰੂ ਦਾ ਨਹੀਂ ਹੈ, ਪਰਿਵਾਰ ਦਾ ਪ੍ਰੇਮ ਹੋ ਗਿਆ, ਮਾਇਆ ਦਾ ਪ੍ਰੇਮ ਹੋ ਗਿਆ, ਅਤੇ ਪ੍ਰੇਮ ਵੱਲੋਂ ਵਿਛੋੜਾ ਹੋ ਚੁੱਕਾ ਹੈ, ਅਤੇ ਮਿਲਣਾ ਸੀ ਉਹਨੇ ਪ੍ਰੇਮ ਦੇ ਨਾਲ। ਇਹ ਸੱਚ ਕਹੋਂ ਸੁਣ ਲਿਓ, ਸਭੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਤੇ ਜਿਹਨੂੰ ਵਾਹਿਗੁਰੂ ਦੇ ਪ੍ਰੇਮ ਵੱਲੋਂ ਵਿਛੋੜਾ ਹੋ ਗਿਆ, ਕਹਿੰਦੇ ਉਹ ਫਿਰ ਵਿਛੜ ਕਰਕੇ ਨਾ ਧੀਰਜ ਕਿਵੇਂ ਧਾਰਨ, ਜਾਂ ਵੈ ਉਹ ਸਾਖ ਕਹੀਏ, ਸਾਖ ਜਿਹੜੀ ਵੇਦਾਂ ਦੀ ਸਾਖ ਗਵਾਹੀ ਹੈ ਜਿਹਦੇ ਵਿੱਚ, ਉਹ ਕੌਣ ਹੈ? ਵਾਹਿਗੁਰੂ। ਉਸ ਵਾਹਿਗੁਰੂ ਤੋਂ ਵਿਛੜ ਕਰਕੇ ਧੀਰਨ ਕਿਉਂ ਸਾਨੂੰ? ਇਸ ਮਹੀਨੇ ਦੇ ਅੰਦਰ ਬਨਸਪਤੀ ਦੇ ਨਵੇਂ ਫੁਟਾਰੇ ਫੁੱਟਦੇ ਨੇ। ਮਹਾਰਾਜ ਸਾਹਿਬ ਨੇ 12 ਮਹੀਨਿਆਂ ਦੇ ਗੁਰੂ ਗੋਬਿੰਦ ਸਿੰਘ ਨੇ ਉਹ ਮਹੀਨਾ ਚੁਣਿਆ ਜਿਹੜੇ ਪ੍ਰਕਿਰਤੀ ਦੇ ਵਿੱਚ ਨਵੇਂ ਫੁਆਰੇ ਫੁੱਟਦੇ ਨੇ, ਨਵੇਂ ਪੌਦੇ ਜਨਮ ਲੈਂਦੇ ਨੇ, ਅਤੇ ਅੱਜ ਦੇ ਨਵੀਂ ਕੌਮ ਨੇ ਜਨਮ ਲਿਆ। ਔਰ ਸੰਸਾਰ ਦੇ ਵਿੱਚ ਇੱਕੋ ਹੀ ਸਿੱਖ ਕੌਮ ਐਸੀ ਹੈ ਜਿਹੜਾ ਆਪਣਾ ਜਨਮ ਦਿਨ ਮਨਾ ਰਹੀ ਹੈ। ਕਦੇ ਨਹੀਂ ਸੁਣਿਆ ਹੋਏਗਾ ਵੀ ਹਿੰਦੂ ਭਰਾਵਾਂ ਨੇ ਇਕੱਠੇ ਹੋ ਕੇ ਕਿਹਾ ਹੋਵੇ ਵੀ ਅਸੀਂ ਹਿੰਦੂ ਧਰਮ ਦਾ ਜਨਮ ਦਿਨ ਮਨਾਉਂਦੇ ਹਾਂ, ਮੁਸਲਮਾਨਾਂ ਨੇ ਕਿਹਾ ਹੋਵੇ ਅਸੀਂ ਇਸਲਾਮ ਦਾ ਜਨਮ ਦਿਨ ਮਨਾਉਂਦੇ ਹਾਂ, ਜੈਨੀ, ਬੋਧੀ, ਪਾਰਸੀ, ਈਸਾਈ, ਮਸਾਈ, ਕੋਈ ਨਹੀਂ ਸੁਣਿਆ। ਅਤੇ ਸਿੱਖ ਜਗਤ ਦੀ ਗੱਲ ਪੂਰੇ ਦੁਨੀਆਂ ਜਾਂਦੀ ਹੈ ਕਿ ਖਾਲਸੇ ਦਾ ਜਨਮ ਦਿਨ ਮਨਾਇਆ ਜਾ ਰਿਹਾ। ਅਤੇ ਇਹ ਸਾਸ ਜੀ, ਸਰਬ ਸ੍ਰੋਮਣ ਖਾਲਸਾ ਰਚਿਓ ਪੰਥ ਸੁਖਦਾਏ, ਬਿਨੇ ਗੰਦੇ ਧੂਮ ਦੇ ਜਗ ਮੈਂ ਅਤਕ ਸੁਹਾਏ। ਅਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਕੀ ਕਿਰਪਾ ਕਰਨ, ਵੈਸਾਖ ਧੀਰਨ ਤੋਂ ਬਣਿਆ ਜਿਨ੍ਹਾਂ ਪ੍ਰੇਮ ਵਿਛੋਹ, ਜਿਨ੍ਹਾਂ ਦਾ ਪ੍ਰੇਮ ਦਾ ਵਿਛੋੜਾ ਹੋ ਚੁੱਕਿਆ ਹੈ, ਉਹ ਜਗਿਆਸ ਰੂਪ ਕਿਵੇਂ ਧੀਰਜ ਨੂੰ ਧਾਰਨ? ਇਹ ਤੜਫ ਦਿੱਤੀ ਹੈ ਇਹਦੇ ਵਿੱਚ ਵਿਛੋੜੇ ਦੇ।
ਪਰ ਸਾਜਨ ਪੁਰਖ ਵਿਸਾਰ ਕੇ ਲੱਗੇ ਮਾਇਆ ਤੋਂ,
ਜੇ ਪੁੱਛਿਆ ਮਹਾਰਾਜ ਇਹ ਜੀਵ ਕਿਉਂ ਵਿਛੜੇ ਫਿਰ ਵਾਹਿਗੁਰੂ ਤੋਂ, ਇਹਦਾ ਕੀ ਕਾਰਨ ਹੋਇਆ? ਕਹਿੰਦੇ ਭਾਈ ਇਹ ਮਾਇਆ ਦੇ ਕਾਰਨ ਵਿਛੜੇ ਹੈ। ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਕਹਿੰਦੇ ਮਾਇਆ ਨੇ ਆਪਣੀ ਤਾਕਤ ਐਸੀ ਵਰਤਾ ਦਿੱਤੀ ਹੈ, ਧੋ ਨਾਮ ਛਲਦਾ ਹੁੰਦਾ ਹੈ, ਇਹ ਛਲ ਰੂਪ ਮਾਇਆ ਹੈ, ਇਹਨੇ ਛਲ ਲਿਆ ਜੀਵਾਂ ਨੂੰ ਸਾਰਿਆਂ ਨੂੰ, ਅਤੇ ਇਸ ਕਰਕੇ ਉਹ ਛਲ ਰੂਪ ਮਾਇਆ ਲੱਗ ਗਈ ਹੈ। ਅਤੇ ਸਤਿਗੁਰੂ ਮਹਾਰਾਜ ਸਾਹਿਬ ਵੀ ਕਹਿੰਦੇ ਨੇ ਹਰ ਸਾਜਨ ਪੁਰਖ ਵਿਸਾਰਕ ਹੈ। ਹਰੀ ਪਰਮੇਸ਼ਰ ਜਿਹੜਾ ਪਰਲੋਕ ਦਾ ਸੱਜਣ ਸੀ ਉਹ ਤਾਂ ਭੁੱਲ ਗਿਆ, ਵਿਸਾਰਨਾ ਭੁੱਲਣ ਦਾ, ਛਲ ਰੂਪ ਮਾਇਆ ਜਿਹੜੀ ਲੱਗ ਗਈ। ਸਾਸ ਜੀ, ਮਾਇਆ ਜਿਹੜੀ ਹੈ ਜਦੋਂ ਬੱਚਾ ਜਨਮ ਲੈਂਦਾ ਹੈ ਮਾਇਆ ਉਦੋਂ ਹੀ ਚਿੰਬੜ ਜਾਂਦੀ ਹੈ, ਉਦੋਂ ਭਾਵੇਂ ਸਾਸ ਜੀ ਬੱਚੇ ਨੂੰ ਖਾਣ ਪੀਣ ਦੁਰੂਪ ਹੋ ਕੇ ਹੀ ਚਿੰਬੜਦੀ ਹੈ, ਮਾਂ ਦੀ ਛਾਤੀ ਨੂੰ ਚਿੰਬੜਦਾ ਵੀ ਮੇਰੀ ਖੁਰਾਕ ਹੈ ਇੱਥੇ, ਅਤੇ ਹੱਥ ਮਾਰਦਾ ਅਤੇ ਉਹਨੂੰ ਪਤਾ ਵੀ ਉਹ ਮਾਇਆ ਹੀ ਵਰਤ ਰਹੀ ਹੈ। ਜਦੋਂ ਹੋਰ ਵੱਡਾ ਹੋਇਆ ਤਾਂ ਖੇਡਾਂ ਰੂਪ ਹੋ ਕੇ ਚਿੰਬੜ ਜਾਂਦੀ ਹੈ ਇਹੀ ਮਾਇਆ, ਜਦੋਂ ਹੋਰ ਵੱਡਾ ਹੋਇਆ ਸਾਸ ਜੀ ਜਵਾਨੀ ਆ ਗਈ ਤਾਂ ਵਿਸ਼ੇ ਰੂਪ ਹੋ ਕੇ ਚਿੰਬੜ ਗਈ ਉਹੀ ਮਾਇਆ, ਜਦੋਂ ਫਿਰ ਸਾਸ ਜੀ ਅਧਖੜ ਉਮਰ ਹੋ ਗਈ ਉਦੋਂ ਮਾਇਆ ਦੀ ਇਕੱਠੀਕਰਨ ਰੂਪ ਹੋ ਕੇ ਚਿੰਬੜ ਗਈ ਇਹੀ ਮਾਇਆ, ਜਦੋਂ ਬੁਢਾਪਾ ਆ ਗਿਆ ਤਾਂ ਝੋਰਾ ਰੂਪ ਹੋ ਕੇ ਚਿੰਬੜ ਗਈ ਇਹੀ ਮਾਇਆ। ਕਿਤੇ ਮਾਇਆ ਦਾ ਇੱਕ ਰੂਪ ਹੈ, ਬਹੁਤ ਰੂਪ ਨੇ ਮਾਇਆ, ਇਹ ਛਲ ਰੂਪ ਹੋ ਕਰਕੇ ਐਸੀ ਲੱਗੀ ਹੋਈ ਹੈ।
ਪੁੱਤਰ ਕਲਤਰਣਾ ਸੰਗ ਤਨਾ ਹਰਵ ਨਾ ਸਿਓ,
ਜੈਸਾ ਜੀ ਅੱਧੀ ਦੀ ਪੰਕਤੀ ਲੈ ਲਓ, ਸੌਖਾ ਰਹਿੰਦਾ ਕੰਮ, ਅੱਧੀ ਬੋਲੋ।
ਪੁੱਤਰ ਕਲਤਰਣਾ ਸੰਗ ਤਨਾ,
ਸਾਸ ਜੀ ਜਿਹਨਾਂ ਕਰਕੇ ਅਸੀਂ ਆਪਣਾ ਕੀਮਤੀ ਮਨੁੱਖਾ ਸਰੀਰ ਜਿਹੜਾ ਉਹ ਬੇਅਰਥ ਗਵਾ ਰਹੇ ਹਾਂ, ਅਤੇ ਪੁੱਤਰ ਜਿਹੜੇ ਨੇ, ਪੁੱਤਰ ਨਾ ਹੋਵੇ ਤਾਂ ਇੱਕ ਦੁੱਖ, ਜੇ ਹੋ ਕੇ ਬਿਮਾਰ ਹੋ ਗਿਆ ਤਾਂ ਵੀ ਦੁੱਖ, ਜੇ ਵੱਡਾ ਹੋ ਕੇ ਅਨਪੜ੍ਹ ਰਹਿ ਗਿਆ ਤਾਂ ਦੁੱਖ, ਜੇ ਰੁਜ਼ਗਾਰ ਨਾ ਮਿਲਿਆ ਤਾਂ ਦੁੱਖ, ਵਿਆਹ ਨਾ ਹੋਇਆ ਤਾਂ ਦੁੱਖ, ਵਿਆਹ ਹੋ ਕੇ ਸਾਸ ਜੀ ਐਬੀ ਨਿਕਲ ਗਿਆ ਤਾਂ ਦੁੱਖ। ਕਹਿੰਦੇ ਕਰ ਵਿਚਾਰ ਜਿਉਂ ਦੇਖੀਆ ਪੁੱਤਰ ਸਦਾ ਦੁੱਖ ਰੂਪ, ਸੁੱਖ ਚਾਹ ਜੋ ਪੂਤ ਤੇ ਮੂੜਨ ਕੇ ਭੂਪ। ਜਿਹੜੇ ਕਹਿਣ ਵੀ ਪੁੱਤਰ ਸੁੱਖ ਰੂਪ ਹੈ, ਕਹਿੰਦੇ ਮੂਰਖਾਂ ਦੇ ਸਰਦਾਰ। ਸੁੱਖ ਕਿੱਥੇ ਹੈ? ਨਾਮ ਦੇ ਵਿੱਚ ਹੈ। ਸੁੱਖ ਕਿੱਥੇ ਹੈ? ਸੁੱਖ ਭਾਈ ਰੇ ਸੁੱਖ ਸਾਧ ਸੰਗ ਪਾਇਆ, ਜੋ ਸੁੱਖ ਉਹ ਚਾਹੇ ਸਦਾ ਸਰਨ ਰਾਮ ਕੀ ਲੇ। ਜੇ ਸੁੱਖ ਚਾਹੁੰਦੇ ਹੋ ਤਾਂ ਵਾਹਿਗੁਰੂ ਦੀ ਸ਼ਰਨ ਵਿੱਚ ਸੁੱਖ ਹੈ। ਸਤਿਗੁਰ ਆਇਓ ਸਰਨ ਤੁਹਾਰੀ, ਮਿਲੇ ਸੁਖ, ਨਾਮ ਹਰ ਸੋਭਾ ਚਿੰਤਾ ਲਾਇਆ ਵਾਰੀ। ਸੁੱਖ ਪਦਾਰਥਾਂ ਦੇ ਵਿੱਚ ਨਹੀਂ ਹੈ। ਤੇ ਹਿੰਦੀ ਦੇ ਸਾਸ ਜੀ ਇੱਕ ਗ੍ਰੰਥ ਜੀ ਲਿਖਿਆ, ਕਹਿੰਦੇ ਤੇ ਜਿਹੜੀ ਲਕਸ਼ਮੀ ਕਿੰਤੂ ਸੁੱਖੋਂ ਕਿਉਂ ਲਈ ਨਹੀਂ ਬੜਤੀ, ਦੁੱਖੋਂ ਕਿਉਂ ਲਈ ਬੜਤੀ ਹੈ, ਐਸਾ ਲਿਖਿਆ ਹੋਇਆ ਉਹਦੇ ਵਿੱਚ। ਸੋ ਇਸ ਕਰਕੇ माया जेवड़ दुख नहीं सब थके कर्म कमाए। तो यह माया किसनू आखिया क्या माया कर्म कमाए? यह माया जित हर विसरै जिहड़ी वाहिगुरु तो भुला दे उहनू माया कहिंदे ने। वाहिगुरु गुरु साहब परमेश्वर स्वरूप होके गुरु गोबिंद सिंह साहब ने जिहड़ा अज दे दिन खालसा साजा निरा प्यार दी मूर्त अज सासी बांसां दी तरह आकड़े होए मिलदे आ। बाणा भी पाया वा होगा जिवें बांस नहीं ना झुकदा, हम भी खालसे तुम भी खालसे आकड़ नाल तां नहीं खालसे भाई बणदा। हो सवना की रेणका ता आओ हमारे पास। इत्थे निम्रता दा सास नहीं है, कुछ नहीं खटके जाणगे, हंकार दे भरे होए भी मेरे वर्गा तां है ही नहीं कोई। खालसे दा बाणा ते खालसे दी रहत, सिख दा लिवास बखरा ते सिख होना बखरा है। सिखी दा लिवास होना चाहिए पर लेकिन सास जी लिवास तो होवे वे विच सिखी होवे ही ना, उन्हूं कौन कहूगा सिख? गुरु साहब तो नहीं कहिंदे भी सिख है, सिखी सिख्या गुर विचार। रहणी रहै सोई सिख मेरा, ओ साहिब मैं उसका चेहरा। रहत बिना न सिख कहावे, रहत बिना दर चोटा खावे। सो इस करके पुत्र कलत ना संगत ना, ना धाने नाल जाना है, ना पुत्र ने ना कलत्र इस्त्री ने, जां पुत्र दी इस्त्री नूं आदि एवी अर्थ कर लेंदे है, ए तेरे नाल नहीं जान वाले हन।
हर विनाशी
ओ इक वाहिगुरु नाश तों रहत है जिहड़ा तेरे नाल जाए, होर किसे ने नहीं जाना। ओहदे नाम ने नाल जाए, मात पिता सुतमीत ना पाई, मन ऊहा नाम तेरे संग सहाय। उते केवल वाहिगुरु दा नाम जाएगा।
पलच पलच सगली मोए,
पलच पलच खजल हो के, पलच पलच के सास जी दुखी हो के सारी संसार सृष्टि ए मुई मर गई है।
झूठा तंदे वो हो,
झूठे तंदे जजार रूप ने जेड़े इन्हां दे मोह दे विच लग करके ए मर रहा संसार सारा। ते जेड़ा मोह नहीं टुटदा, पंक पंक जो मोह पग नहीं चाले, हम देखा तह डूबी है। हेत के बंधन तोड़ ना सके ता जम करे खुआरी जीओ। तो इस करके सास जी ए मोह बड़ा प्रबल है, ते जिस मोह दे विच लग करके ए सारा कुछ धंधिया दे विच लग के माया दे मोह विच लग के जिंदगी बर्बाद कर रहा है।
इक सहर के नाम बिन,
वाहिगुरु परमेश्वर दे नाम तो बिना। नाम दी सास जी परिभाषा की है, नाम किस नूं कहिंदे ने? ਇਹ ਸਾਸ ਜੀ ਇੱਕ ਵੱਖਰਾ ਵਿਸ਼ਾ ਹੈ ਜਿਹਦੇ ਤੇ ਵੱਖਰਾ ਸਮਾਂ ਸਾਸ ਜੀ ਆਪ ਜੀ ਨੇ ਅੱਗੇ ਵੀ ਕਈ ਵਾਰ ਸੁਣਿਆ ਹੋਏਗਾ। ਸੰਸਕ੍ਰਿਤ ਦਾ ਪਦ ਹੈ ਨਾਮਨ, ਉੱਥੋਂ ਬਣਿਆ ਨਾਮ, ਤੇ ਇਸ ਨੂੰ ਕਹਿੰਦੇ ਨਾਉ। ਇਸੇ ਦਾ ਸਾਸ ਜੀ ਦੂਸਰਾ ਅਰਥ ਜਿਹੜਾ ਬਣਦਾ ਹੈ। ਤੇ ਨਾਮ ਕਹਿੰਦੇ ਨੇ ਪ੍ਰਸਿੱਧੀ ਨੂੰ, ਨਾਮ ਕਹਿੰਦੇ ਨੇ ਅੰਗੀਕਾਰ ਨੂੰ, ਨਾਮ ਕਹਿੰਦੇ ਨੇ ਸਾਸ ਜੀ ਪਰਮੇ ਕਰਤਾਰ ਅਤੇ ਉਹਦੇ ਹੁਕਮ ਬੋਧਕ ਸ਼ਬਦ ਨੂੰ। ਤੇ ਵਾਹਿਗੁਰੂ ਪਰਮੇਸ਼ਰ ਦੇ ਸਾਸ ਜੀ ਇੱਕ ਸ਼ਬਦ ਜਿਹਦੇ ਨਾਲ ਚਿੰਤਨ ਕੀਤਾ ਜਾਏ। ਇੱਕ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਅੱਗੇ ਜਿਹੜੇ ਸਕਾਮ ਕਰਮ ਕਰਨ ਵਾਲੇ ਨੇ ਨਾ, ਉਹਨਾਂ ਦੇ ਸਾਸ ਜੀ ਉਹ ਕਰਮ ਧਰਮ ਪਾਖੰਡ ਜੋ ਦੀਤਾ ਤਿੰਨ ਜਮ ਜਗਾਤੀ ਲੁੱਟੈ, ਉਹ ਰਸਤੇ ਖੋਹ ਲੈਂਦੇ ਨੇ। ਪਾਣੀ ਦਾਨ ਕੀਤਾ ਉਹਦੇ ਬਹਾਨੇ ਪੁੰਨ ਦੇ ਦੇ, ਜੁੱਤੀ ਦਾਨ ਕੀਤੀ ਹੈ ਉਹਦੇ ਦਾਨ ਐਨ ਲੁੱਟ ਲੈਂਦੇ, ਪਰ ਨਾਮ ਨੂੰ ਨਹੀਂ ਲੁੱਟ ਸਕਦੇ।
ਅੱਗੇ ਲਈਏ ਖੋਹੇ,
ਅੱਗੇ ਖੋਹੇ ਜਾਂਦੇ ਨੇ, ਹੋ ਗਏ
ਜਈਏ ਵਸਾਰ ਵਗਚਣ।
ਇਹ ਪਾਠ ਬੋਧ ਵੀ ਹੈ, ਉਹਦੇ ਸੰਪਰਦਾਇ ਸਿਖਾਇਆ ਜਾਂਦਾ ਹੈ ਵੀ ਦੱਦਾ ਈੜੀ ਨੂੰ ਬਿਹਾਰੀ ਹੋਵੇ, ਊੜੇ ਨੂੰ ਔਂਕੜ ਲੱਗਿਆ ਹੋਵੇ। ਜਿਵੇਂ ਉਹ ਪਾਠ ਬੋਲ ਹੋਗੇ ਨਾ, ਈੜੀ ਤੇ ਊੜਾ ਬੋਲ ਹੋਊਗਾ, ਐਂ ਜਈਏ ਇਹਦਾ ਔਂਕੜ ਬੋਲਦਾ ਦਈਓ, ਤਾਂ ਸ਼ੁੱਧ ਅਹਿਸਾਸ ਜੀ। ਜਿਹੜੇ ਆਪੋ ਬਣੇ ਪਾਠੀ ਨੂੰ ਤਾਂ ਦੱਬੀ ਜਾਂਦੇ ਨੇ, ਜਿਵੇਂ ਵੀ ਉਹ ਨਾ ਕਿਸੇ ਤੋਂ ਸੁੱਖੇ ਹੈ ਨਾ ਸਿੱਖਣ ਦੀ ਇੱਛਾ ਹੈ। ਬਹੁਤ ਘੁੰਡੀਆਂ ਸਾਸ ਜੀ 29 ਕਿਸਮ ਦੇ ਜਈਆਂ ਦੀ ਵਰਤੋਂ ਮਹਾਂਪੁਰਖ ਦੱਸਦੇ, ਤੇ ਉਹਨੂੰ ਵਿਸਾਰ ਕਰਕੇ ਵਾਹਿਗੁਰੂ ਬਗੋਚਾ ਹੋ ਰਿਹਾ, ਭੁੱਲ ਰਹੇ ਹਨ।
ਪ੍ਰਭ ਬਿਨ ਅਵਰਨਾ ਕੋਏ,
ਵਾਹਿਗੁਰੂ ਤੋਂ ਬਿਨਾਂ ਭਾਈ ਹੋਰ ਨਹੀਂ ਕੋਈ ਰੱਖਿਅਕ ਹੈ।
ਪ੍ਰੀਤਮ ਚਰਣੀ ਜੋ ਲੱਗੇ,
ਪ੍ਰੀਤਮ ਪ੍ਰੇਮ, ਪ੍ਰੀਤ ਦਾ ਅਸ਼ਵਦ ਰੂਪ ਨੂੰ ਪ੍ਰੀਤਮ ਕਹਿੰਦੇ ਨੇ, ਪ੍ਰੀਤਮ ਦੀ ਪਰਿਭਾਸ਼ਾ ਹੈ। ਉਹਦੇ ਚਰਨੀ ਵਾਹਿਗੁਰੂ ਦੇ ਜਿਹੜੇ ਲੱਗ ਗਏ ਹਨ,
ਤਿਨਕੇ ਨਿਰਮਲ ਸੋਏ,
ਉਹਨਾਂ ਦੀ ਸੋਏ ਕਣ ਸੋ, ਉਹਨਾਂ ਦੀ ਸੋਏ ਸੋਭਾ, ਸੱਚੇ ਮਾਰਗ ਚੱਲਦਿਆਂ ਉਸ ਤਰ ਕਰੇ ਜਹਾਨ, ਉਹਨਾਂ ਦੀ ਸਾਰੀ ਜਗ੍ਹਾ ਸੋਭਾ ਹੁੰਦੀ ਹੈ ਲੋਕ ਪਰਲੋਕ ਦੇ ਵਿੱਚ।
ਨਾਨਕ ਕੀ ਪ੍ਰਭ ਬੇਨਤੀ,
ਅਰਜਨ ਦੇਵ ਜੀ ਜਗਿਆਸੂ ਮੁਖ ਦੁਆਰਾ ਕਹਿੰਦੇ ਆ, ਇਹ ਬੇਨਤੀ ਹੈ ਸੱਚੇ ਪਾਤਸ਼ਾਹ ਜੀ ਤੁਹਾਡੇ ਚਰਨਾਂ ਚ ਵਾਹਿਗੁਰੂ।
ਪ੍ਰਭ ਮਿਲੋ ਪ੍ਰਾਪਤ ਹੋਏ,
ਇਹ ਮਿਲੋ ਵੀ ਉਸੇ ਨੂੰ ਕਹਿੰਦੇ ਨੇ, ਪ੍ਰਾਪਤ ਵੀ ਉਸੇ ਨੂੰ ਕਹਿੰਦੇ ਨੇ। ਇਹ ਕੀ ਬਾਤ ਹੈ ਵੀ ਦੋ ਸ਼ਬਦ ਇਕੱਠੇ ਕਿਉਂ ਆ ਗਏ? ਇਹਦੇ ਚ ਭਾਵਨਾ ਹੈ ਕਿ ਹੇ ਵਾਹਿਗੁਰੂ, ਜਿਵੇਂ ਤੂੰ ਪਹਿਲੇ ਪਹਿਲਾਂ ਸੰਤਾਂ ਭਗਤਾਂ ਨੂੰ ਮਿਲੇ ਹੋ ਨਾ, ਉਵੇਂ ਸਾਨੂੰ ਵੀ ਪ੍ਰਾਪਤ ਹੋ ਜਾਓ। ਤੇ ਜਾਂ ਫਿਰ ਤੁਸੀਂ ਆਤਮਾ ਦੇ ਵਿੱਚ ਤਾਂ ਮਿਲੇ ਹੋਏ ਹੋ ਪਰ ਸਾਨੂੰ ਸਿਖਿਆਤਾਕਾਰ ਹੋ ਕੇ ਪ੍ਰਾਪਤ ਹੋਵੋ। ਦੋ ਅਰਥ ਅਨੁਸਾਰ ਸੀ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਨੇ ਕੀਤੇ ਤੇ ਅੱਗੇ ਦੱਸਦੇ ਹਨ ਜੀ।
ਵੈਸਾਖ ਸੁਹਾਵਾ ਤਾਂ ਲੱਗੇ,
ਇਹ ਵਿਸਾਖ ਦਾ ਮਹੀਨਾ ਕਿਹੜਾ ਹੈ? ਮਨੁੱਖਾ ਸਰੀਰ, ਮਨੁੱਖਾ ਸਰੀਰ ਕੀ ਵਿਸਾਖ ਦਾ ਮਹੀਨਾ ਉਹਨਾਂ ਦਾ ਸੋਭਨੀਕ ਹੈ।
ਜਾਂ ਸੰਤ ਭੇਟੇ ਹਰ ਸੋਏ,
ਪਾਈ ਬੰਦਗੀ ਵਾਲੇ ਸਿਮਰਨ ਕਰਨ ਵਾਲੇ ਗੁਰਸਿੱਖ ਐਸੇ ਮਿਲ ਜਾਣ ਜਿਹੜੇ ਆਪ ਜਪੈ ਅਵਰ ਹੈ ਨਾਮ ਜਪਾਵੈ, ਤੇ ਉਹਨਾਂ ਨੂੰ ਸਾਸ ਜੀ ਪ੍ਰਾਪਤ ਹੋਏ ਨੇ, ਉਹਨਾਂ ਦਾ ਮਨੁੱਖਾ ਸਰੀਰ ਸਫਲਾ ਹੋ ਜਾਂਦਾ ਹੈ। ਉਹਨਾਂ ਦੁਆਰਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ ਲੜ ਫੜ ਕੇ ਜਾਂ ਸ਼ਾਂਤ ਆਤਮਾ ਸਤਿਗੁਰੂ ਜੀ ਜਿਹਨਾਂ ਨੂੰ ਮਿਲ ਗਏ ਨੇ, ਉਹ ਸਾਸ ਜੀ ਉਹਨਾਂ ਦਾ ਮਨੁੱਖਾ ਸਰੀਰ ਰੂਪੀ ਵਿਸਾਖ ਦਾ ਮਹੀਨਾ ਸਫਲਾ ਹੁੰਦਾ ਹੈ। ਆਓ ਹੁਣ ਸਾਸ ਜੀ ਸੰਗਤੀ ਰੂਪ ਦੇ ਅੰਦਰ ਜਿਵੇਂ ਸੁਖਣੀ ਸਾਹਿਬ ਦਾ ਪਾਠ ਨਿਯਮ ਬਣਿਆ ਹੋਇਆ, ਭਾਗਾਂ ਵਾਲਿਓ 100 ਦੀਵਾਨ ਇਸ ਸਟੇਜ ਦੇ ਉੱਤੇ ਨਿਸ਼ਕਾਮ ਲਾਏ ਜਾਂਦੇ। 100 ਦੀਵਾਨ ਸਾਲ ਦੇ ਵਿੱਚ ਮੈਂ ਗਿਣ ਕੇ ਦੇਖੇ ਹੈ। ਭਾਈ ਸਾਹਿਬ ਨੇ ਚਲੋ ਇੱਕ ਕਿਰਪਾ ਕੀਤੀ ਹੈ ਗੁਰੂ ਨਾਨਕ ਸਾਹਿਬ ਨੇ, ਇਸੇ ਤਰ੍ਹਾਂ ਮੇਹਰ ਪਿਆ ਸਿਰ ਤੇ ਹੱਥ ਰੱਖਣ। ਅੱਜ ਇਸ ਸਟੇਜ ਦੀ ਗੱਲ ਪੂਰੇ ਸੰਸਾਰ ਦੇ ਕੋਨੇ ਕੋਨੇ ਵਿੱਚ ਹੈ ਵੀ ਮਾਲਟਨ ਦੇ ਅੰਦਰ 40 ਮੁਕਤਿਆਂ ਦਾ ਪ੍ਰੋਗਰਾਮ, ਉਹਦੀ ਗੱਲ, 100 ਜਿਹੜੇ ਦੀਵਾਨ ਲੱਗਦੇ ਆ ਉਹਦੀ ਗੱਲ, ਤੁਸੀਂ ਇਕੱਠੇ ਹੋ ਕੇ ਜਿਹੜੇ ਮਿਲ ਸਾਧ ਸੰਗਤ ਭਾਜ ਕੇਵਲ ਨਾਮ ਤੇ ਸਤਿਗੁਰੂ ਮਹਾਰਾਜ ਦੀ ਕਿਰਪਾ, ਕਲਗੀਧਰ ਪਾਤਸ਼ਾਹ ਆਪਣੇ ਬੱਚੇ ਬੱਚੀਆਂ ਦੇ ਸਿਰ ਤੇ ਇਸੇ ਤਰ੍ਹਾਂ ਮੇਹਰ ਪ੍ਰਿਆ ਹੱਥ ਰੱਖਣ। ਆਓ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।
ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ, ਵੈਸਾਖ ਸੁਹਾਵਾ ਤਾਂ ਲੱਗੈ, ਜਾਂ ਸੰਤ ਭੇਟੈ ਹਰ ਸੋਏ।
ਗੋਬਿੰਦ ਹੇ ਗੋਪਾਲ ਹੇ ਦਯਾਲ
ਲਾਲ,
ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਈਸ਼ਰਥ ਅਗਮ ਪੂਰਨ ਓਹੇ ਮਾਇਆ
ਧਾਰ,
ਅੰਧਰੂਪ ਮਹਾਪਿਆਨ
ਨਾਨਕ ਪਾਰ ਉਤਾਰ,
ਪ੍ਰਭ ਸਰਣਾਗਤੀ
ਕਿਰਪਾ ਨਿਧ ਦਿਆਲ,
ਅੱਖਰ ਹਰ ਮਨ ਵਸਤ
ਨਾਨਕ ਹੋਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋਤਰੇ ਪਾਰ,
ਸਰਦਾ ਕਰ ਸੇਵ ਦੇ
ਗੁਰ ਪਾਰ ਉਤਾਰ,
ਜੋ ਸਰਦਾ ਕਰ ਸੇਵ ਦੇ
ਗੁਰ ਪਾਰ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।